ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਾਮਿਨ, ਆਪਣੇ ਪਿਛਲੇ ਪ੍ਰੋਗਰਾਮ ਵਿੱਚ ਅਸੀਂ ਸਬਕ ਨੰਬਰ 49 ਤੇ ਗੁਫ਼ਤਗੂ ਕਰਨ ਦੇ ਸਾਂ, ਜਿਸ ਦਾ ਉਨਵਾਨ ਸੀ ਦਾਊਦ ਤੇ ਬੇਤਸਬਾ। ਇਹ ਸੈਮੂਅਲ ਦੀ ਦੂਸਰੀ ਕਿਤਾਬ ਉਹਦੇ ਬਾਬ ਨੰਬਰ 11 ਤੇ 12 ਤੇ ਜ਼ਬੂਰ 51 ਤੇ ਜ਼ਬੂਰ 32 ਤੋਂ ਇਕਤਬਾਸਾਤ ਸਨ ਜਿਨ੍ਹਾਂ ਤੇ ਅਸੀਂ ਗੌਰ ਖੋਸ ਕੀਤਾ। ਅੱਜ ਅਸੀਂ ਐਸੇ ਸਬਕ ਤੇ ਮਜ਼ੀਦ ਧਿਆਨੋ ਗਿਆਨ ਕਰਾਂਗੇ। ਤਾਇਨ ਨੇ ਦਾਊਦ ਨੂੰ ਆਖਿਆ ਕਿ ਖੁਦਾਵੰਦ ਇਸਰਾਇਲ ਦਾ ਖੁਦਾ ਇੰਜ ਫਰਮਾਂਦਾ ਹੈ ਕਿ ਮੈਂ ਤੈਨੂੰ ਮਸਾ ਕਰਕੇ ਇਸਰਾਇਲ ਦਾ ਬਾਦਸ਼ਾਹ ਬਣਾਇਆ ਤੇ ਮੈਂ ਤੈਨੂੰ ਸਾਊਲ ਦੇ ਹੱਥੋਂ ਛੁਡਾਇਆ ਤੇ ਮੈਂ ਤੇਰੇ ਆਕਾ ਦਾ ਘਰ ਤੈਨੂੰ ਦਿੱਤਾ ਤੇ ਤੇਰੇ ਆਕਾ ਦੀਆਂ ਬੀਵੀਆਂ ਤੇਰੀ ਗੋਦ ਵਿੱਚ ਕਰ ਦਿੱਤੀਆਂ ਤੇ ਇਸਰਾਇਲ ਤੇ ਯਹੂਦਾ ਦਾ ਘਰਾਨਾ ਤੈਨੂੰ ਦਿੱਤਾ ਤੇ ਜੇ ਇਹ ਸਭ ਕੁਝ ਥੋੜਾ ਸੀ ਤੇ ਮੈਂ ਤੈਨੂੰ ਹੋਰ ਹੋਰ ਚੀਜ਼ਾਂ ਵੀ ਦਿੰਦਾ। ਸੋ ਤੂੰ ਕਿਉਂ ਖੁਦਾਵੰਦ ਦੀ ਗੱਲ ਦੀ ਤਹਿਕੀਰ ਕੀਤੀ ਤੇ ਉਸਦੇ ਹਜ਼ੂਰ ਬਦੀ ਕੀਤੀ? ਤੂੰ ਹਿੱਤੀ ਔਰੀਆ ਨੂੰ ਤਲਵਾਰ ਦੇ ਨਾਲ ਮਾਰਿਆ ਤੇ ਉਸਦੀ ਬੀਵੀ ਲੈ ਲਿੱਤੀ ਤਾਂ ਕਿ ਉਹ ਤੇਰੀ ਬੀਵੀ ਬਣੇ ਤੇ ਉਹਨੂੰ ਬਣੀ ਅਮੂਨ ਦੀ ਤਲਵਾਰ ਤੋਂ ਕਤਲ ਕਰਵਾਇਆ। ਸੋ ਹੁਣ ਤੇਰੇ ਕਾਰ ਤੋਂ ਤਲਵਾਰ ਕਦੀ ਅਲੱਗ ਨਾ ਹੋਵੇਗੀ ਕਿਉਂਕਿ ਤੂੰ ਮੈਨੂੰ ਹਕੀਰ ਜਾਣਿਆ ਤੇ ਹਿੱਤੀ ਔਰੀਆ ਦੀ ਬੀਵੀ ਲੈ ਲਿੱਤੀ ਤਾਂ ਕਿ ਉਹ ਤੇਰੀ ਬੀਵੀ ਹੋਵੇ। ਸੋ ਖੁਦਾਵੰਦ ਇੰਜ ਫਰਮਾਂਦੇ ਕਿ ਮੈਂ ਸ਼ਰ ਨੂੰ ਤੇਰੀ ਹੀ ਕਾਰ ਦੇ ਖਿਲਾਫ਼ ਉਠਾਵਾਂਗਾ ਤੇ ਮੈਂ ਤੇਰੀ ਬੀਵੀਆਂ ਨੂੰ ਲੈ ਕੇ ਤੇਰੀ ਅੱਖਾਂ ਦੇ ਸਾਹਮਣੇ ਤੇਰੇ ਹਮਸਾਇਆਂ ਨੂੰ ਦਵਾਂਗਾ ਤੇ ਉਹ ਦਿਨ ਦਿਹਾੜੇ ਤੇਰੀ ਬੀਵੀਆਂ ਦੇ ਨਾਲ ਸੋਹਬਤ ਕਰਨਗੇ ਕਿਉਂਕਿ ਤੂੰ ਛੁਪ ਕੇ ਇਹ ਕੀਤਾ ਪਰ ਮੈਂ ਸਾਰੇ ਇਸਰਾਇਲ ਦੇ ਰੂਬਰੂ ਦਿਨ ਦਿਹਾੜੇ ਇਹ ਕਰਾਂਗਾ। ਉਦੋਂ ਦਾਊਦ ਨੇ ਨਾਤਨ ਨੂੰ ਆਖਿਆ, ਮੈਂ ਖੁਦਾਵੰਦ ਦਾ ਗੁਨਾਹ ਕੀਤਾ। ਨਾਤਨ ਨੇ ਦਾਊਦ ਨੂੰ ਆਖਿਆ ਕਿ ਖੁਦਾਵੰਦ ਨੇ ਵੀ ਤੈਨੂੰ ਬਖਸ਼ਿਆ, ਤੂੰ ਮਰੇਂਗਾ ਨਹੀਂ ਤੇ ਫਿਰ ਵੀ ਕਿਉਂਕਿ ਤੂੰ ਇਹ ਕੰਮ ਕੀਤਾ ਜਿਸ ਦੀ ਵਜ੍ਹਾ ਤੋਂ ਖੁਦਾਵੰਦ ਦੇ ਦੁਸ਼ਮਣਾਂ ਨੂੰ ਕੁਫਰ ਬਕਣ ਦਾ ਵੱਡਾ ਮੌਕਾ ਮਿਲਿਆ, ਇਸ ਲਈ ਉਹ ਲੜਕਾ ਜਿਹੜਾ ਤੇਰੇ ਤੋਂ ਪੈਦਾ ਹੋਵੇਗਾ ਮਰ ਜਾਏਗਾ। ਫਿਰ ਨਾਤਨ ਆਪਣੇ ਘਰ ਚਲਾ ਗਿਆ। ਆਉਣ ਵਾਲੇ ਸਬਕਾਂ ਵਿੱਚ ਅਸੀਂ ਵੇਖਦੇ ਹਾਂ ਕਿ ਦਾਊਦ ਦਾ ਇਹ ਗੁਨਾਹ ਉਸਦੇ ਖਾਨਦਾਨੀ ਮਸਾਇਲ ਤੇ ਮੁਸੀਬਤਾਂ ਦਾ ਸਬਬ ਬਣ ਗਿਆ, ਮਗਰ ਖੁਦਾ ਦਾ ਕਲਾਮ ਇਹ ਵੀ ਦੱਸਦਾ ਕਿ ਜਿੱਥੇ ਗੁਨਾਹ ਜ਼ਿਆਦਾ ਹੁੰਦਾ ਉੱਥੇ ਫਜ਼ਲ ਉਸ ਤੋਂ ਵੀ ਜ਼ਿਆਦਾ ਹੁੰਦਾ। ਰੋਮੀਓ ਬਾਬ 5 ਤੇ ਆਇਤ ਨੰਬਰ 20। ਹੁਣ ਬਾਕੀ ਵੇਲੇ ਵਿੱਚ ਅਸੀਂ ਵੇਖਾਂਗੇ ਕਿ ਖੁਦਾਵੰਦ ਨੇ ਦਾਊਦ ਤੇ ਆਪਣਾ ਫਜ਼ਲ ਜ਼ਾਹਿਰ ਕੀਤਾ ਤੇ ਉਹਦੇ ਸਾਰੇ ਗੁਨਾਹਾਂ ਨੂੰ ਬਖਸ਼ ਦਿੱਤਾ। ਖੁਦਾ ਨੇ ਦਾਊਦ ਦੇ ਗੁਨਾਹ ਉਹਨੂੰ ਕਿਉਂ ਬਖਸ਼ੇ? ਜਦੋਂ ਨਾਤਨ ਨੇ ਦਾਊਦ ਨੂੰ ਆਖਿਆ ਕਿ ਉਹ ਸ਼ਖਸ ਤੂੰ ਹੀ ਹੈ ਤੇ ਪਹਿਲਾਂ ਦਾਊਦ ਦਾ ਜਵਾਬ ਕੀ ਸੀ? ਉਹਦਾ ਜਵਾਬ ਸੁਣੋ। ਖੁਦਾ ਦੇ ਖਾਦਮ ਨਾਤਨ ਨੇ ਬੜੀ ਹਿੰਮਤ ਤੇ ਦਲੇਰੀ ਦੇ ਨਾਲ ਇਸਰਾਇਲ ਦੇ ਅਜ਼ੀਮ ਬਾਦਸ਼ਾਹ ਦੇ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤੇ ਦਾਊਦ ਨੇ ਨਾਤਨ ਨੂੰ ਕਿਹਸਾ ਜਵਾਬ ਦਿੱਤਾ? ਕਿ ਉਹਨੇ ਨਾਤਨ ਨਬੀ ਨੂੰ ਕੈਦ ਵਿੱਚ ਪਵਾਇਆ ਜਾਂ ਉਹਨੂੰ ਸਜ਼ਾ ਦਾ ਹੁਕਮ ਸੁਣਾਇਆ ਜਿਵੇਂ ਕਿ ਬੜੇ ਸਾਰੇ ਬਾਦਸ਼ਾਹਾਂ ਦਾ ਵਤੀਰਾ ਏ? ਨਹੀਂ, ਉਹਨੇ ਇੰਜ ਨਹੀਂ ਕੀਤਾ। ਕਿ ਦਾਊਦ ਨੇ ਉਹਨੂੰ ਇਹ ਆਖਿਆ ਕਿ ਉਹਦੇ ਗੁਨਾਹਾਂ ਨੂੰ ਛੁਪਾਵੇ? ਖੁਦਾ ਦੀ ਇਹੋ ਮਰਜ਼ੀ ਸੀ ਜਾਂ ਇਹ ਕਿ ਖੁਦਾ ਮੇਰੀਆਂ ਨੇਕੀਆਂ ਨੂੰ ਵੇਖ ਕੇ ਮੇਰੀ ਇਸ ਬਦੀ ਨੂੰ ਮਿਟਾ ਦੇਵੇਗਾ? ਕਿ ਦਾਊਦ ਨੇ ਨਾਤਨ ਨੂੰ ਕੁਝ ਇੰਜ ਆਖਿਆ? ਨਹੀਂ, ਦਾਊਦ ਨੇ ਕੋਈ ਗੁਨਾਹ ਨਹੀਂ ਕੀਤਾ। ਤੇ ਫਿਰ ਦਾਊਦ ਨੇ ਕੀ ਜਵਾਬ ਦਿੱਤਾ? ਦਾਊਦ ਨੇ ਆਖਿਆ, ਮੈਂ ਗੁਨਾਹ ਕੀਤਾ ਹੈ, ਮੈਂ ਖੁਦਾਵੰਦ ਦਾ ਗੁਨਾਹ ਕੀਤਾ ਹੈ। ਦਾਊਦ ਨੇ ਖੁਦਾ ਦੇ ਸਾਹਮਣੇ ਆਪਣੇ ਗੁਨਾਹ ਦਾ ਇਕਰਾਰ ਕੀਤਾ ਤੇ ਉਹਨੂੰ ਚੰਗੀ ਤਰ੍ਹਾਂ ਸਮਝਣ ਵਾਸਤੇ ਜ਼ਰੂਰੀ ਹੈ ਕਿ ਦਾਊਦ ਨੇ ਜ਼ਬੂਰ ਦੀ ਕਿਤਾਬ ਵਿੱਚ ਬੇਤਸਬਾ ਦੀ ਬਾਬਤ ਨਾਤਨ ਨਬੀ ਦੀ ਦਾਊਦ ਨੂੰ ਤੰਬੀਹ ਜੋ ਲਿਖਿਆ ਹੈ ਅਸੀਂ ਉਹਨੂੰ ਵੇਖਦੇ ਹਾਂ। ਜ਼ਬੂਰ 51 ਵਿੱਚ ਦਾਊਦ ਨੇ ਲਿਖਿਆ, ਦਾਊਦ ਦੇ ਬੇਤਸਬਾ ਦੇ ਕੋਲ ਜਾਣ ਤੋਂ ਬਾਅਦ ਜਦੋਂ ਨਾਤਨ ਨਬੀ ਦਾਊਦ ਦੇ ਕੋਲ ਆਇਆ, ਇਹ ਖੁਦਾ ਆਪਣੀ ਸ਼ਫਕਤ ਦੇ ਮੁਤਾਬਿਕ ਮੇਰੇ ਤੇ ਰਹਿਮ ਕਰ, ਆਪਣੀ ਰਹਿਮਤ ਦੀ ਕਸਰਤ ਦੇ ਮੁਤਾਬਕ ਮੇਰੀਆਂ ਖਤਾਵਾਂ ਮਿਟਾ ਦੇ, ਮੇਰੀ ਬਦੀ ਨੂੰ ਧੋ ਦੇ ਤੇ ਮੇਰੇ ਗੁਨਾਹ ਤੋਂ ਮੈਨੂੰ ਪਾਕ ਕਰ, ਕਿਉਂਕਿ ਮੈਂ ਆਪਣੀਆਂ ਖਤਾਵਾਂ ਨੂੰ ਮੰਨਣਾ ਵਾ ਤੇ ਮੇਰਾ ਗੁਨਾਹ ਹਮੇਸ਼ਾ ਮੇਰੇ ਸਾਹਮਣੇ ਵੇ। ਮੈਂ ਫਕਤ ਤੇਰਾ ਹੀ ਗੁਨਾਹ ਕੀਤਾ ਹੈ ਤੇ ਉਹ ਕੰਮ ਕੀਤਾ ਜੋ ਤੇਰੀ ਨਜ਼ਰ ਵਿੱਚ ਭੈੜਾ ਏ, ਤਾਂ ਕਿ ਤੂੰ ਆਪਣੀਆਂ ਗੱਲਾਂ ਵਿੱਚ ਰਾਸ ਠਹਿਰੇ ਤੇ ਆਪਣੀ ਅਦਾਲਤ ਵਿੱਚ ਬੇਐਬ ਰਵੇਂ। ਵੇਖ, ਮੈਂ ਬਦੀ ਵਿੱਚ ਸੂਰਤ ਫੜੀ ਤੇ ਮੈਂ ਗੁਨਾਹ ਦੀ ਹਾਲਤ ਵਿੱਚ ਮਾਂ ਦੇ ਪੇਟ ਵਿੱਚ ਪਿਆ। ਵੇਖ, ਤੂੰ ਬਾਤਨ ਦੀ ਸੱਚਾਈ ਪਸੰਦ ਕਰਨਾ ਤੇ ਬਾਤਨ ਹੀ ਵਿੱਚ ਮੈਨੂੰ ਦਨਾਈ ਸਿਖਾਏਗਾ। ਜ਼ੁਫੇ ਦੇ ਨਾਲ ਮੈਨੂੰ ਸਾਫ਼ ਕਰ ਤੇ ਮੈਂ ਪਾਕ ਹੋ ਜਾਵਾਂਗਾ। ਮੈਨੂੰ ਧੋ ਤੇ ਮੈਂ ਬਰਫ਼ ਤੋਂ ਜ਼ਿਆਦਾ ਸਫ਼ੇਦ ਹੋਵਾਂਗਾ। ਇਹ ਖੁਦਾਵੰਦ, ਮੇਰੇ ਅੰਦਰ ਪਾਕ ਦਿਲ ਪੈਦਾ ਕਰ ਤੇ ਮੇਰੇ ਬਾਤਨ ਵਿੱਚ ਅਸਰੇ ਨੂੰ ਮੁਸਤਕੀਮ ਰੂਪ ਆ। ਸ਼ਿਕਸਤਾ ਰੂਹ ਖੁਦਾ ਦੀ ਕੁਰਬਾਨੀ ਏ। ਇਹ ਖੁਦਾ, ਤੂੰ ਸ਼ਿਕਸਤਾ ਤੇ ਖਸਤਾ ਦਿਲ ਨੂੰ ਹਕੀਰ ਨਾ ਜਾਣੇਗਾ। ਇਸ ਤਰ੍ਹਾਂ ਦਾਊਦ ਆਪਣੇ ਗੁਨਾਹ ਤੇ ਪਛਤਾਇਆ ਤੇ ਜ਼ਾਰ ਜ਼ਾਰ ਰੋਇਆ ਤੇ ਉਹਨੇ ਸੱਚੇ ਦਿਲ ਦੇ ਨਾਲ ਤੌਬਾ ਕੀਤੀ। ਖੁਦਾ ਦੀ ਹਜ਼ੂਰੀ ਵਿੱਚ ਉਸਦਾ ਦਿਲ ਸ਼ਿਕਸਤਾ ਹਾਲ ਤੇ ਰੂਹ ਬੇਚੈਨ ਸੀ। ਦਾਊਦ ਅੱਜ ਕੱਲ੍ਹ ਦੇ ਮਜ਼ਹਬੀ ਪੁਜਾਰੀਆਂ ਦੀ ਮਾਰਿਤ ਨਾ ਸੀ, ਜੋ ਰੋਜ਼ ਰੋਜ਼ ਗੁਨਾਹ ਵੀ ਕਰਦੇ ਜਾਂਦੇ ਨੇ ਤੇ ਮਜ਼ਹਬ ਵੀ ਸੰਭਾਲੇ ਰੱਖਦੇ ਨੇ। ਦਾਊਦ ਸੱਚਮੁੱਚ ਗੁਨਾਹ ਦੀ ਖਾਈ ਵਿੱਚ ਡਿੱਗ ਪਿਆ ਸੀ, ਲੇਕਿਨ ਉਹ ਇਸ ਖਾਈ ਵਿੱਚ ਪਿਆ ਨਾ ਰਿਹਾ, ਬਲਕਿ ਨਿਕਲਣਾ ਚਾਹੁੰਦਾ ਸੀ। ਇਸ ਲਈ ਕਿ ਉਹਨੂੰ ਖੁਦਾ ਦੇ ਨਾਲ ਮੁਹੱਬਤ ਸੀ ਤੇ ਉਹ ਜਾਣਦਾ ਸੀ ਕਿ ਖੁਦਾ ਨੂਰ ਏ ਤੇ ਉਸ ਵਿੱਚ ਜ਼ਰਾ ਪਰ ਵੀ ਤਾਰੀਕੀ ਨਹੀਂ ਏ। ਪਹਿਲਾ ਯੋਹੰਨਾ ਪਹਿਲਾ ਬਾਬ ਤੇ ਉਹਦੀ ਆਇਤ ਨੰਬਰ 5। ਤੇ ਫਿਰ ਜਦੋਂ ਦਾਊਦ ਨੇ ਤੌਬਾ ਕਰ ਲਿੱਤੀ ਤੇ ਖੁਦਾ ਨੇ ਨਾਤਨ ਨਬੀ ਦੀ ਜ਼ੁਬਾਨੀ ਉਹਨੂੰ ਆਖਿਆ ਕਿ ਖੁਦਾ ਨੇ ਇਹ ਆਖਿਆ ਕਿ ਜਾ ਤੇ ਨੇਕੀਆਂ ਕਰ ਤੇ ਮੈਂ ਤੇਰੇ ਗੁਨਾਹ ਮਿਟਾ ਦੇਵਾਂਗਾ, ਨਹੀਂ, ਖੁਦਾ ਨੇ ਐਸਾ ਨਹੀਂ ਆਖਿਆ। ਨਾਤਨ ਨੇ ਉਸਨੂੰ ਬਸ ਇੰਨਾ ਆਖਿਆ ਕਿ ਖੁਦਾਵੰਦ ਵੀ ਤੇਰਾ ਗੁਨਾਹ ਬਖਸ਼ਿਆ, ਤੂੰ ਮਰੇਗਾ ਨਹੀਂ। ਇਸ ਤੋਂ ਬਾਅਦ ਦਾਊਦ ਨੇ ਉਸ ਸ਼ਖਸ ਦੇ ਬਿਆਨ ਵਿੱਚ ਜ਼ਬੂਰ ਦੀ ਕਿਤਾਬ ਵਿੱਚ ਲਿਖਿਆ, ਜਿਸ ਤੇ ਗੁਨਾਹ ਮੁਆਫ਼ ਹੋਏ ਉਹ ਮੁਬਾਰਕ ਹੋਇਆ। ਉਹਨੇ ਆਖਿਆ, ਮੁਬਾਰਕ ਏ ਉਹ ਜਿਸ ਦੀ ਖਤਾ ਬਖਸ਼ੀ ਗਈ ਤੇ ਜਿਸ ਦਾ ਗੁਨਾਹ ਟਾਂਕਿਆ ਗਿਆ। ਮੁਬਾਰਕ ਏ ਉਹ ਆਦਮੀ ਜਿਸ ਦੀ ਬਦਕਾਰੀ ਨੂੰ ਖੁਦਾਵੰਦ ਹਿਸਾਬ ਵਿੱਚ ਨਹੀਂ ਲਿਆਂਦਾ ਤੇ ਜਿਸ ਦੇ ਦਿਲ ਵਿੱਚ ਮਕਰ ਨਹੀਂ। ਜ਼ਬੂਰ 32 ਤੇ ਪਹਿਲੀਆਂ 2 ਆਇਤਾਂ ਤੇ ਰੋਮੀਓ ਬਾਬ 4 ਤੇ ਆਇਤ ਨੰਬਰ 7 ਤੇ 8। ਹਾਂ, ਖੁਦਾ ਨੇ ਦਾਊਦ ਨੂੰ ਮਾਫ਼ ਕੀਤਾ ਤੇ ਉਹਨੂੰ ਰਾਸਤਬਾਜ਼ ਗਿਣਿਆ। ਇਸ ਦਾ ਮਤਲਬ ਇਹ ਨਹੀਂ ਕਿ ਦਾਊਦ ਦੇ ਗੁਨਾਹ ਨੇ ਜੋ ਮਸਾਇਲ ਪੈਦਾ ਕੀਤੇ ਖੁਦਾ ਨੇ ਉਹਨਾਂ ਨੂੰ ਮਿਟਾ ਦਿੱਤਾ, ਬਲਕਿ ਇਸ ਦਾ ਮਤਲਬ ਐਵੇਂ ਕਿ ਅਦਾਲਤ ਦੇ ਦਿਹਾੜੇ ਖੁਦਾ ਦਾਊਦ ਦੇ ਗੁਨਾਹਾਂ ਨੂੰ ਯਾਦ ਨਾ ਕਰੇਗਾ। ਉਹਨੇ ਆਪਣੀ ਕਿਤਾਬ ਚੋਂ ਉਹਦੇ ਸਾਰੇ ਗੁਨਾਹਾਂ ਨੂੰ ਮਿਟਾ ਦਿੱਤਾ। ਖੁਦਾ ਨੇ ਐਸਾ ਕਿਉਂ ਕੀਤਾ? ਖੁਦਾ ਨੇ ਦਾਊਦ ਨੂੰ ਸਾਰੇ ਗੁਨਾਹ ਕਿਉਂ ਮਾਫ਼ ਕੀਤੇ ਤੇ ਫਿਰ ਵੀ ਉਹ ਸੱਚਾ ਆਦਲ ਰਿਹਾ? ਕੀ ਖੁਦਾ ਦਾਊਦ ਦੀ ਸਾਰੀ ਬਦਕਾਰੀ ਬਿਲਕੁਲ ਭੁੱਲ ਗਿਆ? ਨਹੀਂ, ਖੁਦਾ ਸੱਚਾ ਆਦਲ ਏ ਤੇ ਉਹ ਬਨੀ ਆਦਮ ਦੇ ਗੁਨਾਹਾਂ ਨੂੰ ਆਪਣੀਆਂ ਅੱਖਾਂ ਨੂੰ ਬਿਲਕੁਲ ਬੰਦ ਨਹੀਂ ਕਰਦਾ। ਅੱਛਾ, ਤੇ ਫਿਰ ਖੁਦਾ ਨੇ ਦਾਊਦ ਦੇ ਗੁਨਾਹਾਂ ਨੂੰ ਕਿਵੇਂ ਮਾਫ਼ ਕੀਤਾ ਤੇ ਫਿਰ ਵੀ ਉਹ ਸੱਚਾ ਆਦਲ ਬਣਿਆ ਰਿਹਾ? ਤੁਹਾਨੂੰ ਯਾਦ ਹੋਵੇਗਾ, ਜਦੋਂ ਦਾਊਦ ਨੂੰ ਆਪਣਾ ਗੁਨਾਹ ਮਾਲੂਮ ਹੋਇਆ ਤੇ ਉਹਨੇ ਕੀ ਦੁਆ ਕੀਤੀ? ਉਹਨੇ ਦੁਆ ਕੀਤੀ, ਮੇਰੀ ਬਦੀ ਨੂੰ ਮੇਰੇ ਕੋਲੋਂ ਤੋੜ ਦੇ ਤੇ ਮੇਰੇ ਗੁਨਾਹਾਂ ਤੋਂ ਮੈਨੂੰ ਪਾਕ ਕਰ, ਜ਼ੁਫੇ ਦੇ ਨਾਲ ਮੈਨੂੰ ਸਾਫ਼ ਕਰ ਤੇ ਮੈਂ ਪਾਕ ਹੋਵਾਂਗਾ, ਮੈਨੂੰ ਧੋ ਤੇ ਮੈਂ ਬਰਫ਼ ਤੋਂ ਜ਼ਿਆਦਾ ਸਫ਼ੇਦ ਹੋਵਾਂਗਾ। ਜ਼ਬੂਰ 51 ਆਇਤ ਨੰਬਰ 2 ਤੇ 7। ਖੁਦਾ ਨੇ ਬਨੀ ਇਸਰਾਇਲ ਨੂੰ ਹੁਕਮ ਦਿੱਤਾ ਸੀ ਕਿ ਉਹ ਜ਼ੁਫੇ ਦੇ ਪੌਦੇ ਨੂੰ ਲੈਣ ਤੇ ਉਸ ਨਾਲ ਕੁਰਬਾਨੀ ਦਾ ਖੂਨ ਛਿੜਕਣ। ਛਿੜਕਿਆ ਜਾਣ ਵਾਲਾ ਖੂਨ ਆਵਣ ਵਾਲੇ ਨਜਾਤ ਦਹਿੰਦਾ ਦੀ ਅਜ਼ੀਮ ਕੁਰਬਾਨੀ ਦਾ ਨਿਸ਼ਾਨ ਸੀ, ਜਿਨ੍ਹੇ ਖੁਸ਼ੀ ਦੇ ਨਾਲ ਆਪਣੀ ਜਾਨ ਦੀ ਕੁਰਬਾਨੀ ਪੇਸ਼ ਕੀਤੀ ਸੀ ਤੇ ਗੁਨਾਹਾਂ ਦੀ ਕੀਮਤ ਦੇ ਤੌਰ ਤੇ ਉਹਨੇ ਆਪਣਾ ਖੂਨ ਬਹਾਇਆ ਸੀ। ਕਿਉਂਕਿ ਦਾਊਦ ਨੇ ਤੌਬਾ ਕਰ ਲਿੱਤੀ ਤੇ ਖੁਦਾ ਦੇ ਕੋਲੋਂ ਆਪਣੇ ਗੁਨਾਹਾਂ ਦੀ ਮੁਆਫ਼ੀ ਮੰਗੀ ਤੇ ਖੁਦਾ ਜੋ ਮੁਆਫ਼ ਕਰਨ ਦੀ ਕੁਦਰਤ ਰੱਖਦਾ ਉਹ ਆਉਣ ਵਾਲੇ ਨਜਾਤ ਦਹਿੰਦਾ ਦੀ ਕੁਰਬਾਨੀ ਨੂੰ ਵੀ ਜ਼ਾਹਿਰ ਕਰਦਾ। ਖੁਦਾ ਨੇ ਦਾਊਦ ਨੂੰ ਉਸ ਦੀਆਂ ਖਤਾਵਾਂ ਬਖਸ਼ ਦਿੱਤੀਆਂ। ਦਾਊਦ ਦੇ ਖੁਦਾ ਦੇ ਹਜ਼ੂਰ ਇਸ ਤਰ੍ਹਾਂ ਦੁਆ ਕਰਨ ਦਾ ਤਰੀਕਾ, ਯਾਨੀ ਇਹ ਖੁਦਾ, ਮੈਂ ਆਪਣੇ ਗੁਨਾਹਾਂ ਤੇ ਪਛਮਾਨ ਹਾਂ ਤੇ ਤੇਰੀ ਮਿੰਨਤ ਕਰਨਾ ਵਾਂ ਕਿ ਮੈਨੂੰ ਮੁਆਫ਼ ਫਰਮਾ। ਮੈਂ ਜਾਣਨਾ ਵਾਂ ਕਿ ਤੂੰ ਮੈਨੂੰ ਮੇਰੀਆਂ ਖਤਾਵਾਂ ਬਖਸ਼ ਸਕਣਾ ਏ, ਕਿਉਂਕਿ ਤੂੰ ਇੱਕ ਦਿਨ ਨਜਾਤ ਦਹਿੰਦਾ ਨੂੰ ਭੇਜਣਾ ਏ ਜਿਹੜਾ ਗੁਨਾਹ ਤੋਂ ਮੁਬਰਾ ਏ, ਤੇ ਉਹ ਇੱਕ ਹੀ ਵਾਰ ਮੇਰੇ ਗੁਨਾਹਾਂ ਦੀ ਸਜ਼ਾ ਆਪਣੇ ਉੱਤੇ ਲੈ ਕੇ ਹਮੇਸ਼ਾ ਵਾਸਤੇ ਮੇਰੀਆਂ ਖਤਾਵਾਂ ਤੋਂ ਮੈਨੂੰ ਆਜ਼ਾਦ ਕਰ ਦੇਵੇਗਾ। ਇਸ ਲਈ ਇਹ ਖੁਦਾਵੰਦ ਮੁਝ ਗੁਨਾਹਗਾਰ ਤੇ ਰਹਿਮ ਕਰ, ਮੁਕੱਦਸ ਨਜਾਤ ਦਹਿੰਦੇ ਦੇ ਖੂਨ ਦੇ ਨਾਲ ਮੈਨੂੰ ਧੋ ਦੇ ਤੇ ਮੈਂ ਬਿਲਕੁਲ ਸਾਫ਼ ਹੋ ਜਾਵਾਂਗਾ। ਕੀ ਖੁਦਾ ਨੇ ਆਪਣੇ ਫਜ਼ਲ ਦੇ ਨਾਲ ਦਾਊਦ ਨੂੰ ਉਸਦੇ ਸਾਰੇ ਗੁਨਾਹ ਬਖਸ਼ ਦਿੱਤੇ? ਕੀ ਖੁਦਾ ਨੇ ਦਾਊਦ ਦਾ ਦਿਲ ਧੋ ਕੇ ਪਾਕ ਕੀਤਾ ਤੇ ਉਹਨੂੰ ਰਾਸਤਬਾਸ ਕਬੂਲ ਕੀਤਾ? ਹਾਂ, ਉਹਨੇ ਇੰਜ ਹੀ ਕੀਤਾ। ਕਿਸ ਬੁਨਿਆਦ ਤੇ ਖੁਦਾ ਨੇ ਇੰਜ ਕੀਤਾ? ਖੁਦਾ ਨੇ ਦਾਊਦ ਨੂੰ ਮਾਫ਼ ਕੀਤਾ ਕਿਉਂਕਿ ਉਹਨੇ ਆਪਣੇ ਆਪ ਨੂੰ ਗੁਨਾਹਗਾਰ ਮੰਨ ਲਿੱਤਾ ਤੇ ਖੁਦਾ ਦੇ ਹਜ਼ੂਰ ਆਪਣੀ ਗੁਨਾਹਗਾਰ ਹਾਲਤ ਦਾ ਇਕਰਾਰ ਕੀਤਾ ਤੇ ਇਸ ਵਾਅਦੇ ਤੇ ਈਮਾਨ ਲਿਆਇਆ ਜੋ ਖੁਦਾ ਨੇ ਨਜਾਤ ਦਹਿੰਦੇ ਦੀ ਬਾਬਤ ਕੀਤਾ ਸੀ ਕਿ ਉਹ ਨਜਾਤ ਦਹਿੰਦਾ ਆ ਕੇ ਸਾਰੇ ਗੁਨਾਹਾਂ ਦਾ ਬੋਝ ਚੁੱਕ ਲਏਗਾ। ਖੁਦਾ ਦੇ ਵਾਅਦਿਆਂ ਤੇ ਯਕੀਨ ਕਰਨ ਦੀ ਬੁਨਾਹ ਤੇ ਦਾਊਦ ਸ਼ਾਦਮਾਨ ਹੋਇਆ ਤੇ ਉਹਨੇ ਜ਼ਬੂਰ ਵਿੱਚ ਲਿਖਿਆ, ਮੁਬਾਰਕ ਏ ਉਹ ਜਿਸ ਦੀਆਂ ਖਤਾਵਾਂ ਬਖਸ਼ੀਆਂ ਗਈਆਂ ਤੇ ਜਿਸ ਦਾ ਗੁਨਾਹ ਟਾਂਕਿਆ ਗਿਆ। ਮੁਬਾਰਕ ਏ ਉਹ ਆਦਮੀ ਜਿਸ ਦੀ ਬਦਕਾਰੀ ਨੂੰ ਖੁਦਾਵੰਦ ਹਿਸਾਬ ਵਿੱਚ ਨਹੀਂ ਲਿਆਂਦਾ ਤੇ ਜਿਸ ਦੇ ਦਿਲ ਵਿੱਚ ਮਕਰ ਨਹੀਂ। ਜ਼ਬੂਰ 32 ਪਹਿਲੀਆਂ 2 ਆਇਤਾਂ। ਦੋਸਤੋ, ਪ੍ਰੋਗਰਾਮ ਸੁਣਨ ਵਾਸਤੇ ਤੁਹਾਡਾ ਬਹੁਤ ਸ਼ੁਕਰੀਆ। ਅਗਲੇ 2 ਸਬਕਾਂ ਵਿੱਚ ਖੁਦਾਵੰਦ ਨੇ ਚਾਹਿਆ ਤੇ ਅਸੀਂ ਦਾਊਦ ਨਬੀ ਦੀ ਜ਼ਬੂਰ ਦੀ ਕਿਤਾਬ ਵਿੱਚ ਵੇਖਾਂਗੇ ਕਿ ਦਾਊਦ ਨਬੀ ਨੇ ਨਜਾਤ ਦਹਿੰਦੇ ਦੀ ਬਾਬਤ ਕੀ ਗਵਾਹੀ ਦਿੱਤੀ ਜੋ ਸਾਡੀਆਂ ਸਜ਼ਾਵਾਂ ਚੁੱਕ ਲੈ ਜਾਏਗਾ ਤਾਂ ਕਿ ਖੁਦਾ ਸਾਡੇ ਗੁਨਾਹਾਂ ਨੂੰ ਹਮੇਸ਼ਾ ਵਾਸਤੇ ਮੁਆਫ਼ ਫਰਮਾ ਦੇਵੇ। ਖੁਦਾ ਤੁਹਾਨੂੰ ਬਰਕਤ ਦੇਵੇ। ਜ਼ਬੂਰ ਦੀ ਕਿਤਾਬ ਵਿੱਚ ਦਾਊਦ ਦੀ ਲਿਖੀ ਹੋਈ ਖੁਦਾ ਦੀ ਸਭ ਤੋਂ ਵੱਡੀ ਬਰਕਤ ਨੂੰ ਯਾਦ ਰੱਖੋ। ਮੁਬਾਰਕ ਏ ਉਹ ਜਿਸ ਦੀ ਖਤਾ ਬਖਸ਼ੀ ਗਈ, ਜਿਸ ਦਾ ਗੁਨਾਹ ਟਾਂਕਿਆ ਗਿਆ। ਮੁਬਾਰਕ ਏ ਉਹ ਆਦਮੀ ਜਿਸ ਦੀ ਬਦਕਾਰੀ ਨੂੰ ਖੁਦਾਵੰਦ ਹਿਸਾਬ ਵਿੱਚ ਨਹੀਂ ਲਿਆਂਦਾ, ਜਿਸ ਦੇ ਦਿਲ ਵਿੱਚ ਮਕਰ ਨਹੀਂ। ਜ਼ਬੂਰ 32 ਤੇ ਪਹਿਲੀਆਂ 2 ਆਇਤਾਂ। ਆਮੀਨ। ਫਰਮਾਲੋ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਹੈ, ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਹੈ 0341 3043110, ਯਾਨੀ 0341 3043110। ਇਸ ਤੋਂ ਇਲਾਵਾ ਸਾਡਾ ਈਮੇਲ ਆਈਡੀ ਹੈ listen.live77@gmail.com, ਯਾਨੀ listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਿਵੋ। ਖੁਦਾ ਹਾਫਿਜ਼।